ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਸ਼ੰਤ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗਨ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਭੁੱਲੀਐ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰ ਹੋ ਕਾਢ ਭਵ ਜਲ ਫੇਆ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰ ਹੋ ਕਾਢ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਤਖਤ ਅਤੇ ਹਕੀਕਤ ਤੇ ਸੁਭਾਏਮਾਨ ਮੇਰੇ ਦਸਾਂ ਹੀ ਪਾਤਸ਼ਾਹੀਆਂ ਦੇ ਹਿਰਦਾ ਸਵਰੂਪ ਸਤਿਗੁਰੂ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਸੱਚੀ ਸਰਕਾਰ ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦੁੱਤੀ ਹਜ਼ੂਰੀ ਅੰਦਰ ਸੱਜ ਬੈਠੇ ਗੁਰਦੇਵ ਪਿਤਾ ਜੀ ਦੇ ਖਾਸ ਰੂਪ ਗੁਰੂ ਪਿਆਰੇ ਸਨਮਾਨਯੋਗ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਹਰ ਰੋਜ਼ ਦੀ ਤਰ੍ਹਾਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਦੇ ਮਹਵਾਕਾਂ ਅਨੁਸਾਰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਪ੍ਰਕਾਸ਼ਮਨ ਹੋ ਕਰਕੇ ਜੋ ਸ੍ਰੀ ਮੁਖ ਵਾਕ ਸਾਨੂੰ ਬਖਸ਼ਿਸ਼ ਕਰਦੇ, ਉਸ ਮੁਖ ਵਾਕ ਸਾਹਿਬ ਦੀ ਕਥਾ ਸਰਵਣ ਕਰਨ ਵਾਸਤੇ ਆਪ ਸਿੱਖ ਸੰਗਤਾਂ ਦੂਰੋਂ ਨੇੜਿਓਂ ਚੱਲ ਕਰਕੇ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਪਹੁੰਚਦੇ ਹੋ। ਮਹਾਰਾਜ ਜੀ ਦੀ ਬਾਣੀ ਦੇ ਅੰਮ੍ਰਿਤ ਕੀਰਤਨ ਆਪ ਜੀ ਨੇ ਸਰਵਣ ਕੀਤੇ, ਉਸ ਤੋਂ ਉਪਰੰਤ ਸ੍ਰੀ ਮੁਖ ਵਾਕ ਸਾਹਿਬ ਜੀ ਦੇ ਪਾਠ ਸਰਵਣ ਕਰ ਚੁੱਕੇ ਹੋ। ਆਓ ਅੰਦਰ ਦੀ ਇਕਾਗਰਤਾ ਬਣਾਈਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਰਸਨਾ ਤੇ ਵਾਸਾ ਕਰਕੇ ਸ੍ਰੀ ਮੁਖ ਵਾਕ ਸਾਹਿਬ ਜੀ ਦੀ ਕਥਾ ਦੀ ਸੇਵਾ ਕਰਨ ਦੀ ਸਮਰੱਥਾ ਬਖਸ਼ਣ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗਾਂ ਦੀ ਤਰਤੀਬ ਦੇ ਅਨੁਸਾਰ ਸਤ ਸੰਗੀ ਜਨੋ, ਰਾਗ ਹੈ ਜੈਤ ਸਰੀ। ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਪਵਿੱਤਰ ਸ਼ਬਦ ਘਰ ਦੂਜਾ। ਦੂਜੇ ਘਰ ਦੇ ਵਿੱਚ ਦੂਜੇ ਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਸੱਚੇ ਪਾਤਸ਼ਾਹ ਮਹਾਰਾਜ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਸ਼ੰਤ ਪੰਜਾਬੀ ਲੋਕ ਕਾਵਿ ਦੀ ਇੱਕ ਬਹੁਤ ਮਹੱਤਵਪੂਰਨ ਵੰਨਗੀ ਹੈ। ਆਮ ਤੌਰ 'ਤੇ ਜਿਹੜੇ ਪੁਰਾਣੇ ਲੋਕ ਸਨ ਉਹ ਛੰਦ ਗਾਇਆ ਕਰਦੇ ਸਨ। ਉਹਨਾਂ ਛੰਦਾਂ ਦੇ ਅੰਦਰ ਕਈ ਵੇਰ ਵਕਾਰਾਂ ਦੀਆਂ ਗੱਲਾਂ ਸਮਾਜਿਕ ਦ੍ਰਿਸ਼ਟੀਕੋਣ ਤੋਂ ਵੇਖੀਆਂ ਜਾਂਦੀਆਂ ਸਨ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਪਿਆਰੇ ਪ੍ਰੀਤਮ ਅਕਾਲ ਪੁਰਖ ਅਲਬੇਲੇ ਵਾਹਿਗੁਰੂ ਦੇ ਨਾਲ ਵਿਸਮਾਦੀ ਧੁਨਾਂ ਨੂੰ ਨਿਰਲੇਪ ਕਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ੰਤ ਸ਼ਬਦ ਦੀ ਜਿਹੜੀ ਹੈ ਉਹ ਵਰਤੋਂ ਕੀਤੀ ਹੈ। ਸੰਖੇਪ ਮੰਗਲ ਕੀਤਾ ਸੱਚੇ ਪਾਤਸ਼ਾਹ ਜੀ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਇੱਕ ਹੀ ਪਾਲਣਾ ਕਰਨ ਵਾਲਾ ਹੈ, ਇੱਕ ਹੀ ਲੈਤਾ ਕਰਨ ਵਾਲਾ ਹੈ ਔਰ ਇੱਕ ਹੀ ਇਸ ਸਮਾਜ ਦੀ ਸੰਭਾਲ ਕਰਨ ਵਾਲਾ ਹੈ। ਓਅੰਕਾਰ ਉਹ ਵਾਹਿਗੁਰੂ ਸਾਰਿਆਂ ਦੇ ਵਿੱਚ ਸੁਭਾਏਮਾਨ ਹੈ। ਜਲ ਥਲ ਮਈਅਲ ਪੂਰਿਆ ਰਵਿਆ ਵਿੱਚ ਬਣਾ, ਉਸ ਤੇ ਦੀ ਜੋਤ ਜਲ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਮਈਅਲ ਆਕਾਸ਼ ਦੇ ਵਿੱਚ ਵੀ ਹੈ। ਹੁਣ ਜਗਿਆਸੂ ਦੇ ਮਨ ਦੇ ਅੰਦਰ ਇਹ ਖਿੱਚ ਪੈਦਾ ਹੋਈ ਹੈ ਵੀ ਉਹ ਜਿਹੜਾ ਇੱਕ ਹੈ ਸਾਰਿਆਂ ਵਿੱਚ ਸਵਾਏਵਾਨ ਹੈ ਅਤੇ ਉਸ ਇੱਕ ਵਾਹਿਗੁਰੂ ਜੀ ਤੱਕ ਮੈਂ ਆਪਣੀ ਪਹੁੰਚ ਕਿਵੇਂ ਕਰਾਂ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਰੀਕਾ ਬੜਾ ਪਿਆਰਾ ਬਖਸ਼ੀਤਾ, ਸਤਿਗੁਰ ਪ੍ਰਸਾਦ। ਹੇ ਮੇਰੇ ਪਿਆਰੇ ਸਿੱਖਾ, ਗੁਰੂ ਜੀ ਦੀ ਕਿਰਪਾ ਹੈ, ਗੁਰੂ ਜੀ ਦੀ ਬਖਸ਼ਿਸ਼ ਦਾ ਇੱਕ ਅਜਿਹਾ ਸਾਧਨ ਹੈ ਜਿਸ ਸਾਧਨ ਦੇ ਦੁਆਰਾ ਇਨਸਾਨ ਉਸ ਪਿਆਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੇਸ਼ ਦੇ ਵਿੱਚ ਪਹੁੰਚ ਸਕਦਾ ਹੈ।
ਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ।
ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਉਹ ਵਾਹਿਗੁਰੂ ਅਕਾਲ ਪੁਰਖ ਹੈ ਕੈਸਾ। ਊਚਾ, ਊਚਾ ਤੋਂ ਭਾਵ ਹੁੰਦਾ ਹੈ ਉੱਚਾ, ਅਗਮ ਮਨੁੱਖ ਦੇ ਗਿਆਨ ਇੰਦਰਾਂ ਔਰ ਕਰਮ ਇੰਦਰਿਆਂ ਤੋਂ ਪਰੇ ਅਪਾਰ, ਜਿਸ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ, ਪ੍ਰਭ ਦਾ ਅਰਥ ਪ੍ਰਭੂ। ਵੈਸੇ ਪ੍ਰਭੂ ਉਸ ਨੂੰ ਇਸ ਕਰਕੇ ਆਖਿਆ ਜਾਂਦਾ ਹੈ, ਉਸ ਦੀ ਪ੍ਰਭਤਾ ਹੈ, ਉਸ ਹਕੂਮਤ ਹੈ ਸਮਾਜ ਦੇ ਅੰਦਰ। ਕਥਨ ਨਾ ਜਾਏ ਅਕਥ, ਉਸ ਵਾਹਿਗੁਰੂ ਨੂੰ ਆਪਾਂ ਕਥਨ ਕਰਕੇ ਬਿਆਨ ਨਹੀਂ ਕਰ ਸਕਦੇ। ਸਮਾਜ ਦੇ ਅੰਦਰ ਅਨੇਕਾਂ ਅਜਿਹੇ ਪ੍ਰਾਣੀ ਨੇ ਜਿਨ੍ਹਾਂ ਦੇ ਗੁਣਾਂ ਨੂੰ ਆਪਾਂ ਕਥਨ ਕਰ ਸਕਦੇ। ਕਿਸੇ ਦੇ ਵਿੱਚ ਦੋ ਗੁਣ ਨੇ, ਚਾਰ ਨੇ, ਦਸ ਨੇ, ਵੀਹ ਨੇ, ਅਖੀਰ ਚੱਲਦਿਆਂ ਚੱਲਦਿਆਂ ਅਸੀਂ ਵਿਅਕਤੀ ਦਾ ਜਿਹੜਾ ਓੜ ਹੈ, ਅਖੀਰ ਹੈ, ਉਹ ਅਕਸਰ ਵਿਅਕਤੀ ਲੱਭ ਲੈਂਦਾ ਹੈ। ਪਰੰਤੂ ਉਹ ਅਕਾਲ ਪੁਰਖ ਵਾਹਿਗੁਰੂ ਸੱਚ ਪਾਤਸ਼ਾਹ ਮਹਾਰਾਜ ਬਹੁਤ ਅਗਮ ਹੈ ਅਤੇ ਉੱਚਾ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੁਰਕੀ ਬਾਣੀ ਦੇ ਅੰਦਰ ਫਰਮਾਇਆ, ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ। ਆਮ ਤੌਰ 'ਤੇ ਆਪਾਂ ਜਦੋਂ ਸਮਾਜ ਵਿੱਚ ਵੇਖਦੇ, ਜੇਕਰ ਰਿਸ਼ਤੇਦਾਰੀ ਕਾਇਮ ਕਰਨੀ ਹੈ ਤਾਂ ਇਨਸਾਨ ਸੋਚਦਾ ਪਰਿਵਾਰ ਬੜਾ ਉੱਚਾ ਹੋਵੇ, ਉਹਨਾਂ ਦਾ ਖਾਨਦਾਨ ਉੱਚਾ ਹੋਵੇ, ਜਾਤ ਗੋਤ ਹੋਰ ਚੀਜ਼ਾਂ ਇਨਸਾਨ ਕਈ ਪ੍ਰਕਾਰ ਦੀਆਂ ਇਸ ਉਚੇਚ ਦੇ ਨਾਲ ਵਿਚਾਰਦਾ ਹੈ। ਪਰੰਤੂ ਸਮਾਜਿਕ ਦ੍ਰਿਸ਼ਟੀਕੋਣ ਤੋਂ ਜਦੋਂ ਅਸੀਂ ਇਹਨਾਂ ਬਚਨਾਂ ਨੂੰ ਲਿਖਦੇ, ਇਨਸਾਨ ਸਭ ਕੁਝ ਉੱਚਾ ਉੱਠਣ ਲਈ ਕਰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਸਮਾਜ ਦੇ ਵਿੱਚ ਉੱਚਾ ਉੱਠ ਸਕਾਂ। ਮੇਰੇ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਉਸ ਉੱਚੇ ਵਾਹਿਗੁਰੂ ਦੇ ਨਾਲ ਜੁੜ। ਜੇ ਤੂੰ ਸਮਾਜਿਕ ਪ੍ਰਾਣੀਆਂ ਦੇ ਨਾਲ ਜੁੜਨ ਦਾ ਯਤਨ ਕਰੇਗਾ, ਜਿਹੜੇ ਸਮਾਜ ਦੇ ਵਿੱਚ ਤੇ ਵੇਖਣ ਨੂੰ ਤੈਨੂੰ ਉੱਚੇ ਲੱਗਦੇ ਨੇ, ਪਰੰਤੂ ਸੱਜਣਾ ਉਹਨਾਂ ਦੀ ਜਿਹੜੀ ਸੁਰਤ ਹੈ ਬਹੁਤ ਨੀਵੀਂ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਉਸ ਵਿਅਕਤੀ ਨੂੰ ਉੱਚਾ ਨਹੀਂ ਮੰਨਿਆ ਜਿਸ ਵਿਅਕਤੀ ਦੇ ਪਾਸ ਪਦਵੀ ਬੜੀ ਉੱਚੀ ਹੈ, ਸਮਾਜ ਦਾ ਬਹੁਤ ਵੱਡਾ ਲਾਉ ਲਸ਼ਕਰ, ਪਰੰਤੂ ਸੁਰਤ ਬੜੀ ਡਿੱਗੀ ਹੋਈ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਜਦੋਂ ਸੁਮੇਰ ਪਰਤੇ ਜਾਂਦੇ ਨੇ ਨਾ, ਹੁਣ ਸੁਮੇਰ ਪਰਬਤ ਜੇਕਰ ਵੇਖੀਏ ਤੇ ਸਿੱਧ ਲੋਕ ਬੜੇ ਉੱਚੇ ਵੱਸ ਰਹੇ ਨੇ, ਔਰ ਮੈਂ ਸਮੇਂ ਤੇ ਹੇਠਾਂ ਉਤਰਦੇ ਨੇ, ਸਮਾਜ ਦੇ ਲੋਕਾਂ ਨੂੰ ਮਿਲਦੇ ਨੇ, ਚੰਗੀ ਆਓ ਭਗਤ ਹੈ ਚਾ ਨਾਮ ਨਾਮਣਾ ਤੇ ਵਡਿਆਈ ਹੈ। ਪਰੰਤੂ ਸੱਚੀ ਸਰਕਾਰ ਜਾ ਕੇ ਵੇਖਦੇ ਨੇ ਕਿ ਵੱਸਦੇ ਸਮੇਂ ਇਹ ਸੁਮੇਰ ਪਰਬਤ ਤੇ ਨੇ, ਪਰੰਤੂ ਇਹਨਾਂ ਦੀ ਸੁਰਤ ਜਿਹੜੀ ਹੈ ਉਹ ਦੁਨੀਆਂ ਦੇ ਧੰਦਿਆਂ ਨਾਲ ਜੁੜੀ ਹੋਈ ਹੈ, ਇਹਨਾਂ ਦੀ ਸੁਰਤ ਉੱਚੀ ਨਹੀਂ ਉੱਠ ਸਕੀ। ਔਰ ਖਿਆਲ ਕਰਿਓ, ਧੰਨ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਨਿਰਮਲ ਪੰਥ ਹੈ ਉਹ ਇਹ ਗੱਲ ਨਹੀਂ ਆਖਦਾ ਕਿ ਇਨਸਾਨ ਤੂੰ ਉੱਚਾ ਨਾ, ਤੇਰੇ ਅੰਦਰ ਉੱਚਿਆਂ ਵਾਲੇ ਗੁਣ ਨਾ ਹੋਣ ਜਾਂ ਉੱਚਿਆਂ ਵਾਲੀਆਂ ਖੂਬੀਆਂ ਨਾ ਹੋਣ। ਮਹਾਰਾਜ ਜੀ ਨੇ ਫਰਮਾ ਦਿੱਤਾ, ਕਿਧਰੇ ਤੇਰੇ ਅੰਦਰ ਉਹ ਉੱਚੇ ਤੇ ਸੁੱਚੇ ਗੁਣ ਵੀ ਆ ਜਾਣ ਜਿਹੜੇ ਉੱਚੇ ਸੁੱਚੇ ਗੁਣਾਂ ਦੇ ਨਾਲ ਤੇਰੀ ਸੁਰਤ ਨੇ ਉੱਚਾ ਉੱਠਣਾ। ਤੇ ਸਤਿਕਾਰਯੋਗ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਦਾ ਬਚਨ ਸੁਰਤ ਵਿੱਚ ਆ ਗਿਆ, ਉਹ ਬਚਨ ਲਿਖਦੇ, ਉੱਚਾ ਉੱਠ ਜ਼ਮੀਨ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ, ਉਹ ਕਿਉਂ ਰਿੜੇ ਗੋਡੇ ਪਰਨੇ ਜੋ ਉੱਡ ਅਸਮਾਨੀ ਜਾਏ, ਨਦਰ ਉੱਚੀ ਤੇ ਹੀਨ ਤੇ ਉੱਚੀ ਦਈਆ ਉੱਚਾ ਰੱਖੀ, ਅਰਸ਼ਾਨ ਜੀਦੇ ਹੋਏ ਪੱਲੇ ਸੋ ਕਿਉਂ ਪੁੰਜੇ ਆਏ। ਉਹ ਮੇਰਿਆ ਸਿਖਾ, ਤੂੰ ਉੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਤਾਂ ਕਿ ਤੇਰੇ ਅੰਦਰੋਂ ਉਸ ਉੱਚੇ ਅਕਾਲ ਪੁਰਖ ਵਾਹਿਗੁਰੂ ਵਾਲੇ ਦੈਵੀ ਗੁਣ। ਔਰ ਖਿਆਲ ਕਰਿਓ, ਜੇਕਰ ਚੋਰ ਦਾ ਸਰੀਰ ਵੇਖੋਗੇ, ਉਹਨੂੰ ਵੀ ਦਾਤੇ ਨੇ ਦੋ ਅੱਖਾਂ ਦਿੱਤੀਆਂ, ਦੋ ਹੱਥ ਦਿੱਤੇ ਨੇ, ਦੋ ਪੈਰ ਦਿੱਤੇ ਨੇ, ਦਿਮਾਗ ਤੇ ਸਮਾਜ ਦੇ ਅੰਦਰ ਜਿਉਣ ਵਾਸਤੇ ਸਰੀਰ ਦਿੱਤਾ ਹੈ। ਪਰੰਤੂ ਜੇਕਰ ਇੱਕ ਗੁਰਮੁਖ ਨੂੰ ਵੇਖੋਗੇ, ਸੱਜਣੋ ਹੱਥ ਉਹਦੇ ਵੀ ਦੋ ਨੇ, ਅੱਖਾਂ ਉਹਦੀਆਂ ਵੀ ਦੋ ਨੇ, ਨਾਸਕਾ ਉਹਦੀ ਵੀ ਇੱਕ ਹੈ, ਪਰੰਤੂ ਚੋਰ ਦੀ ਬਿਰਤੀ ਡਿੱਗ ਹੋਈ ਹੈ, ਚੋਰ ਚੋਰੀ ਕਰਨ ਵਾਸਤੇ ਉਤਾਵਲਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਹੁਕਮ ਕਰ ਦਿੱਤਾ ਹੈ, ਸਿੱਖਾ ਮੈਂ ਤੈਨੂੰ ਸਰੀਰ ਦਿੱਤਾ ਹੈ, ਇਹਨਾਂ ਨੇਤਰਾਂ ਨਾਲ ਸਮਾਜ ਦੇ ਅੰਦਰ ਗੁਰਮਤ ਦਾ ਦਾਇਰਾ ਕਾਇਮ ਕਰਨੇ ਤੂੰ, ਇਹਨਾਂ ਚਰਨਾਂ ਦੇ ਨਾਲ ਤੂੰ ਗੁਰਦੁਆਰੇ ਸਾਹਿਬ ਜਾਣਾ ਹੈ ਔਰ ਗੁਰਦੁਆਰੇ ਸਾਹਿਬ ਜਾ ਕਰਕੇ ਇਹਨਾਂ ਹੱਥ ਦੇ ਨਾਲ ਤੂੰ ਸੇਵਾ ਕਰਨੀ ਹੈ। ਔਰ ਖਿਆਲ ਕਰਿਓ, ਜਦੋਂ ਗੁਰੂ ਜੀ ਦਾ ਸਿੱਖ ਨੇਤਰਾਂ ਦੇ ਨਾਲ ਜਾ ਦਾਤੇ ਦੇ ਦਰਸ਼ਨ ਕਰਦਾ ਹੈ ਤੇ ਨੇਤਰ ਸਫਲ ਹੋ ਜਾਂਦੇ ਨੇ, ਤੇ ਉੱਥੇ ਜਾ ਕੇ ਜਦੋਂ ਹੱਥਾਂ ਦੇ ਨਾਲ ਸੇਵਾ ਕਰਦਾ ਹੈ ਨਾ, ਮਾਲਕ ਦੀ ਕਿਰਪਾ ਦੇ ਨਾਲ ਹੱਥ ਸਫਲ ਹੋ ਜਾਂਦੇ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਫਿਰ ਤੇਰੇ ਅੰਦਰ ਉਸ ਉੱਚੇ ਵਾਲੇ ਗੁਣ ਆ ਕੇ ਟਿਕ ਜਾਂਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉੱਚਾ ਕਿਉਂ ਆਖਿਆ ਗਿਆ ਹੈ? ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਵੱਲੋਂ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਨੇ ਕਿ ਉਹ ਉੱਚਾ ਅਕਾਲ ਪੁਰਖ ਵਾਹਿਗੁਰੂ ਨਿਰਭਾਉ ਹੈ, ਉਸ ਉੱਚੇ ਵਾਹਿਗੁਰੂ ਨੂੰ ਕਿਸੇ ਦਾ ਡਰ ਨਹੀਂ। ਜਿਹੜੇ ਸਮਾਜਿਕ ਪ੍ਰਾਣੀ ਸਮਾਜ ਦੇ ਵਿੱਚ ਉੱਚੀਆਂ ਪਦਵੀਆਂ 'ਤੇ ਸੁਭਾਵਮਾਨ ਹੁੰਦੇ ਨੇ, ਉਹਨਾਂ ਦੇ ਮਨ ਦੇ ਅੰਦਰ ਤੌਖਲਾ ਹੁੰਦਾ ਹੈ ਕਿ ਕਿਧਰੇ ਸਾਡੀ ਪਦਵੀ ਖੁੱਸ ਜਾਏ, ਕੋਈ ਸੀਨੀਅਰ ਵਿਅਕਤੀ ਆ ਕੇ ਸਾਡੀ ਪਦਵੀ ਸਾਡੇ ਪਾਸੋਂ ਖੋਹ ਨਾ ਲੈ। ਪਰੰਤੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਕਹਿੰਦੇ ਜਿਸ ਅਵਸਥਾ ਉੱਤੇ ਜਾ ਕੇ ਸ਼ਬਦ ਦੀ ਕਮਾਈ, ਸ਼ਬਦ ਦੀ ਆਰਾਧਨਾ ਕਰਦਾ ਕਰਦਾ ਸਿੱਖ ਉੱਚਾ ਉੱਠ ਜਾਂਦਾ ਹੈ ਨਾ, ਜਦੋਂ ਸੁਰਤ ਉੱਚੀ ਉੱਠ ਜਾਂਦੀ ਹੈ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਵਾਲਾ ਇਹ ਗੁਣ ਆ ਜਾਂਦਾ ਹੈ ਕਿ ਮੈਂ ਵੀ ਨਿਰਭਾਉ ਹਾਂ। ਔਰ ਖਿਆਲ ਕਰਿਓ, ਉਹ ਡਰ ਤੋਂ ਰਹਿਤ ਹੋ ਜਾਂਦਾ ਹੈ, ਤੇ ਜਿਹੜਾ ਡਰ ਤੋਂ ਰਹਿਤ ਹੋ ਗਿਆ ਉਹਦੇ ਅੰਦਰ ਨਿਰਵੈਰਤਾ ਆ ਕੇ ਟਿਕ ਜਾਂਦੀ ਹੈ। ਉਹ ਕਿਸੇ ਵੀ ਪ੍ਰਾਣੀ ਮਾਤਰ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੈਰ ਨਹੀਂ ਜੇ ਕਮਾਉਂਦਾ। ਤੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਸੱਜਣਾ, ਉਹ ਵਾਹਿਗੁਰੂ ਅਕਾਲ ਪੁਰਖ ਪਹਿਲੇ ਨੰਬਰ 'ਤੇ ਉੱਚਾ ਹੈ, ਦੂਜੇ ਨੰਬਰ 'ਤੇ ਅਗੰਮ ਹੈ, ਤੀਜੇ ਨੰਬਰ 'ਤੇ ਅਪਾਰ, ਉਹ ਪਾਰਲੇ ਦਰਜੇ ਦਾ ਹੈ। ਪ੍ਰਭ ਕਥ ਨਾ ਜਾਏ ਅਕਥ, ਤੂੰ ਆਪਣੇ ਸ਼ਬਦਾਂ ਦੀਆਂ ਗਿਣਤੀਆਂ ਮਿਣਤੀਆਂ ਦੇ ਵਿੱਚ ਉਸ ਨੂੰ ਕਥ ਨਹੀਂ ਸਕਦਾ। ਔਰ ਖਿਆਲ ਕਰਿਓ, ਇੱਥੇ ਇੱਕ ਨੁਕਤਾ ਪ੍ਰਗਟ ਹੁੰਦਾ ਹੈ ਕਿ ਉਸ ਵਾਹਿਗੁਰੂ ਦੇ ਗੁਣਾਂ ਨੂੰ ਕਥਨਾ ਨਹੀਂ ਚਾਹੀਦਾ, ਉਹਦੇ ਸ਼ਬਦ ਦੀ ਵਿਚਾਰ ਨਹੀਂ ਕਰ ਸਕਦੇ। ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ ਸੁਰਤ ਵਿੱਚ ਆ ਗਿਆ, ਫਰਮਾਉਂਦੇ ਨੇ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਹੇ ਦਾਤਿਆ, ਤੂੰ ਤੇ ਹੈ ਸਾਗਰ ਤੇ ਮੈਂ ਇੱਕ ਮੱਛੀ ਦੀ ਤਰ੍ਹਾਂ। ਤੇ ਸੱਜਣੋ, ਹੁਣ ਜੇਕਰ ਮੱਛੀ ਦੇ ਮਨ ਦੇ ਅੰਦਰ ਇਹ ਦ੍ਰਿਸ਼ਟੀਕੋਣ ਆ ਜਾਏ, ਮੈਂ ਸਾਗਰ ਦਾ ਅੰਤ ਪਾ ਲਵਾਂ, ਮੈਂ ਸਮੁੰਦਰ ਦਾ ਓੜਕ ਲੱਭ ਲਵਾਂ, ਜਿੰਨਾ ਮਰਜ਼ੀ ਮੱਛੀ ਸਫ਼ਰ ਕਰ ਲੈ, ਅਖੀਰ ਉਹ ਇੱਕ ਗੱਲ ਦੇ ਉੱਤੇ ਨਿਰਣੇ 'ਤੇ ਪਹੁੰਚੇਗੀ ਕਿ ਮੈਂ ਇਸ ਸਮੁੰਦਰ ਦਾ ਸ਼ਵ ਸਾਗਰ ਦਾ ਅੰਤ ਨਹੀਂ ਪਾ ਸਕਦੀ। ਔਰ ਮਾਲਕ ਨੇ ਕਹਿ ਦਿੱਤਾ, ਕਹਿੰਦੇ ਉਹ ਮੱਛੀ ਸਮੁੰਦਰ ਵਿੱਚ ਰਹਿ ਕਰਕੇ ਆਪਣੇ ਪਰਿਵਾਰ ਦੇ ਪਾਲਣ ਦਾ ਜ਼ਰੀਆ ਤੇ ਬਣ ਸਕਦੀ ਹੈ, ਪਰੰਤੂ ਉਸ ਸ਼ਵ ਸਾਗਰ ਦਾ ਅੰਤ ਨਹੀਂ ਪਾ ਸਕਦੀ। ਇਸੇ ਤਰੀਕੇ ਦੇ ਨਾਲ ਇੱਕ ਗੁਰਸਿੱਖ ਜਿਹੜਾ ਹੈ ਉਹ ਮਾਲਕ ਦੇ ਗੁਣਾਂ ਨੂੰ ਇਸ ਕਰਕੇ ਨਹੀਂ ਕੱਥਦਾ ਕਿ ਮੈਂ ਉਸ ਦਾਤੇ ਦੇ ਗੁਣਾਂ ਦਾ ਕੋਈ ਓੜਕ ਲੱਭ ਲੈਣਾ ਜਾਂ ਕੋਈ ਉਸਦਾ ਅਖੀਰ ਲੱਭ ਲੈਣਾ, ਉਹਦੇ ਅੰਦਰ ਭਾਵਨਾ ਹੁੰਦੀ ਨਹੀਂ। ਦਾਤਿਆ, ਗੁਣ ਕਹਿ ਗੁਣੀ ਸਮਾਵਣਿਆ, ਮੈਂ ਤੇਰੇ ਗੁਣਾਂ ਦੀ ਵਡਿਆਈ ਕਰ ਕਰਕੇ ਮੈਂ ਤੇਰੇ ਵਿੱਚ ਲੀਨ ਹੋਣਾ ਚਾਹੁੰਦਾ, ਕਿਉਂਕਿ ਤੂੰ ਉੱਚਾ ਹੈ। ਤੇ ਦਾਤੇ ਦੀ ਬਾਣੀ ਦੇ ਬਚਨ ਨੇ ਉਹ ਉੱਚਾ ਕਿੱਡਾ ਕੋਏ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਕਹਿੰਦੇ ਦਾਤਿਆ, ਮੈਂ ਵਿਅਕਤੀਆਂ ਦਾ ਆਸਰਾ ਨਹੀਂ ਲਿਆ, ਮੈਂ ਬੰਦਿਆਂ ਦਾ ਸਹਾਰਾ ਨਹੀਂ ਲਿਆ, ਮੈਂ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਚਰਨਾਂ ਦਾ ਓਟ ਆਸਰਾ ਲਿਆ ਏ, ਕਿਉਂਕਿ ਤੁਸੀਂ ਡੋਲਦੇ ਨਹੀਂ, ਤੁਸੀਂ ਡਿੱਗਦੇ ਨਹੀਂ, ਤੇ ਜਿਹੜੇ ਤੁਹਾਡੇ ਨਾਲ ਜੁੜ ਜਾਂਦੇ ਨੇ ਉਹ ਵੀ ਕਦੀ ਡੋਲਦੇ ਨਹੀਂ ਤੇ ਡਿੱਗਦੇ ਨਹੀਂ। ਗੁਰੂ ਅਰਜੁਨ ਦੇਵ ਮਹਾਰਾਜ ਜੀ ਫਰਮਾਉਂਦੇ, ਉਸ ਦਾਤੀ ਨੂੰ ਕਥਿਆ ਨਹੀਂ ਜਾ ਸਕਦਾ, ਸ਼ਬਦਈ ਦਾਇਰੇ ਦੇ ਅੰਦਰ ਨਹੀਂ ਲਿਆਂਦਾ ਜਾ ਸਕਦਾ, ਕਿਉਂਕਿ ਉਸ ਦਾਤੇ ਦੇ ਜਿਹੜੇ ਗੁਣ ਨੇ ਉਹ ਵਿਸਮਾਦ ਪੈਦਾ ਕਰਦੇ ਨੇ। ਤੇ ਧੁਰਕੀ ਬਾਣੀ ਦਾ ਬਚਨ ਨੇ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਇਨਸਾਨ ਇਸ ਨੁਕਤੇ ਦੇ ਉੱਤੇ ਪਹੁੰਚਦਾ ਹੈ, ਦਾਤਿਆ ਤੇਰੇ ਗੁਣਾਂ ਦਾ ਅਖੀਰ ਨਹੀਂ, ਤੇਰੇ ਗੁਣਾ ਕੋਈ ਓੜਕ ਨਹੀਂ ਹੈ।
ਨਾਨਕ ਪ੍ਰਭ ਸਰਣਾਗੀ ਰਾਖਨ ਕਉ ਸਮਰੱਥ।
ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਰਣਾ ਬੜਾ ਪਿਆਰਾ ਦੇ ਦਿੱਤਾ, ਨਾਨਕ ਪ੍ਰਭ ਸ਼ਰਣਾਗਤੀ ਰਾਖਨ ਕਉ ਸਮਰੱਥ। ਪਿਆ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ, ਤੇਰੀ ਗੋਦ ਦੇ ਵਿੱਚ ਆ ਕੇ ਬੈਠ ਗਿਆ, ਉਹਦਾ ਕਾਰਨ ਹੈ ਰਾਖਨ ਕਉ ਸਮਰੱਥ। ਤੇਰੇ ਵਰਗੀ ਕੋਈ ਹੋਰ ਵੱਡੀ ਤਾਕਤ ਨਹੀਂ ਜਿਹੜੀ ਮੇਰੀ ਖੁਦ ਦੀ ਆਪਣੀ ਰਾਖੀ ਕਰ ਸਕੇ। ਤੇ ਆਮ ਤੌਰ ਤੇ ਕਈ ਸੱਜਣਾਂ ਨੇ ਇੱਥੇ ਵੀ ਕਈਆਂ ਨੇ ਬੈਠਿਆਂ ਨੇ, ਕਈਆਂ ਨੇ ਗੁੱਟ ਦੇ ਉੱਤੇ ਰੱਖ ਬੱਧੀ ਹੁੰਦੀ, ਕਈਆਂ ਨੇ ਗਲ ਦੇ ਵਿੱਚ ਬੱਧੀ ਹੁੰਦੀ, ਕਈਆਂ ਨੇ ਜਰਾ ਬਾਜੂ ਦੇ ਨਾਲ ਤਾਂ ਡੌਲੇ ਦੇ ਉੱਤੇ ਬੱਧੀ ਹੁੰਦੀ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਕਹਿ ਦਿੱਤਾ, ਇਹਨਾਂ ਰੱਖਾਂ ਨੇ ਤੇਰੀ ਵੱਲੋਂ ਰੱਖ ਨਹੀਂ ਸਕਣਾ। ਉਹ ਮੇਰਾ ਵਾਹਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਤੈਨੂੰ ਉਸ ਵਕਤ ਤੋਂ ਰੱਖਦਾ ਆ ਰਿਹਾ ਹੈ, ਤੇਰੀ ਰਾਖੀ ਕਰਦਾ ਆ ਰਿਹਾ ਹੈ, ਜਿਸ ਵਕਤ ਤੇ ਆਪਣੀ ਜ਼ੁਬਾਨ ਨਹੀਂ ਸੀ ਚੱਲਦੀ, ਤੇਰਾ ਆਪਣਾ ਬ੍ਰੇਨ ਵਿਕਸਿਤ ਨਹੀਂ ਸੀ, ਤੇਰੇ ਆਪਣੇ ਕਦਮ ਨਹੀਂ ਸੀ ਚੱਲ ਸਕਦੇ, ਧੁਰ ਕੀ ਬਾਣੀ ਦਾ ਬਚਨੇ ਪੌੜੀ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰਮਾ ਹੈ। ਮਾਲਕ ਦੀ ਬਾਣੀ ਨੇ ਕਹਿ ਦਿੱਤਾ, ਉਸ ਵਕਤ ਉਸ ਦਾਤੇ ਨੇ ਤੇਰੀ ਰਾਖੀ ਕੀਤੀ ਹੋਏ, ਮੁਖ ਤਲੇ ਪੈਰ ਉਪਰੇ ਵਸੰਦੋ ਕੋਹਥੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰ, ਉਧਰੈ ਜਿਸ ਦੇ ਨਾਏ। ਬਾਣੀ ਕਹਿੰਦੀ ਜਿਸ ਦਾਤੇ ਨੇ ਉਸ ਅਵਸਥਾ ਦੇ ਤੇਰੀ ਰਾਖੀ ਕੀਤੀ, ਕੀ ਇਸ ਸਮਾਜ ਦੇ ਵਿੱਚ ਤੇਰੀ ਰਾਖੀ ਨਹੀਂ ਕਰੇਗਾ? ਰੱਖਾਂ ਦੇ ਚੱਕਰ ਵਿੱਚ ਪੈ ਗਿਆ ਤੂੰ, ਤਵੀਤਾਂ ਦੇ ਚੱਕਰ ਵਿੱਚ ਪੈ ਗਿਆ, ਓਏ ਅੰਗੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ ਰਾਮ ਤੇਰੇ ਚਰਨਾਂ ਦੇ ਨਾਲ ਜੁੜ ਕੇ ਵੇਖ, ਤੇ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਥ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚੇਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਮਾਲਕ ਨੇ ਕਹਿ ਦਿੱਤਾ ਉਹ ਤੈਨੂੰ ਤੱਤੀ ਵਾਹ ਤੱਕ ਦਾਤਾ ਨਹੀਂ ਲੱਗਣ ਦੇ ਸਕਦਾ, ਕਿਉਂਕਿ ਉਹਦੇ ਵਿੱਚ ਹੀ ਤੇਰੀ ਰਾਖੀ ਕਰਨ ਦੀ ਸਮਰੱਥਾ ਹੈ।
ਸੰਤ ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰੇ ਆ।
ਸੱਜਣੋ ਜਦੋਂ ਜਗਿਆਸੂ ਮਾਲਕ ਦੇ ਦਰਬਾਰ ਦੇ ਵਿੱਚ ਆ ਕੇ ਢੱਠ ਪਿਆ ਨਾ, ਅੰਦਰੋਂ ਨਿਕਲੀ ਕੇ ਮੇਲ ਲਹਿਓ ਦਇਆਲ ਢਹਿ ਪੈ ਦੁਆਰਿਆ, ਰੱਖ ਲੇ ਵੋ ਦੀ ਦਇਆਲ ਭ੍ਰਮਤ ਬਹੁ ਹਾਰਿਆ, ਫਿਰ ਅੰਦਰ ਦੀ ਅਵਸਥਾ ਬਣ ਗਈ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ। ਮਾਲਕਾ ਤੇਰੇ ਨਾਲੋਂ ਮੇਰੇ ਅੰਦਰ ਨੂੰ ਜਾਣਨ ਵਾਲਾ ਕੋਈ ਹੋਰ ਵੱਡਾ ਨਹੀਂ, ਮੈਂ ਤੇਰੇ ਦਰਬਾਰ ਦੇ ਅੰਦਰ ਆਪਣੇ ਸਿਰ ਦਾ ਸਿਜਦਾ ਕਰ ਚੁੱਕਾ, ਕਿਰਪਾ ਕਰ ਜਿੱਦਾਂ ਮਰਜ਼ੀ ਜਿਵੇਂ ਮਰਜ਼ੀ ਮੇਰੀ ਰਾਖੀ ਕਰ। ਤੇ ਧੁਰ ਕੀ ਬਾਣੀ ਦਾ ਬਚਨ, ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਲ। ਜਿਵੇਂ ਕੋਈ ਸਾਡੇ ਸਰੀਰ ਨੂੰ ਦੁੱਖ ਆ ਦੇ ਮੁਸੀਬਤ ਆ ਦੇ, ਆਪਾਂ ਡਾਕਟਰ ਦੇ ਕੋਲ ਵੈਦ ਦੇ ਕੋਲ ਜਾਂਦੇ, ਤੇ ਵੈਦ ਸਰੀਰ ਦਾ ਚੈੱਕਅਪ ਕਰਕੇ ਕਹਿੰਦਾ ਤੇਰੇ ਸੱਜਣਾ ਓਪਰੇਸ਼ਨ ਹੋਣਾ, ਤੇ ਆਪਾਂ ਸਾਰਾ ਸਰੀਰ ਡਾਕਟਰ ਦੇ ਸਮਰਪਿਤ ਕਰ ਦਿੰਦੇ ਵੀ ਠੀਕ, ਓਪਰੇਸ਼ਨ ਤੋਂ ਬਗੈਰ ਹੱਲ ਕੋਈ ਨਹੀਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪ ਕਰਦੇ ਕਹਿੰਦੇ, ਉਸ ਸੱਜਣ ਦੀ ਤਰ੍ਹਾਂ ਆਪਣਾ ਤਨ ਤੇ ਮਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਕਰਦੇ, ਤੇ ਅੰਦਰ ਦੀ ਹੂਕ ਕੱਢ ਕੇ ਇਹ ਗੱਲ ਆਖ, ਰਾਖ ਪ੍ਰਭੂ ਭਾਵੇਂ ਮਾਰ। ਮਹਾਰਾਜ ਰੱਖਣਾ ਤੇ ਉਹ ਵੀ ਮੌਜ ਤੁਹਾਡੀ, ਤੇ ਜੇਕਰ ਇਸ ਸਰੀਰ ਦੇ ਵਿੱਚੋਂ ਪ੍ਰਾਣ ਕੱਢ ਲੈਣੇ ਨੇ ਉਹ ਵੀ ਆਪ ਜੀ ਦੀ ਮਰਜ਼ੀ ਹੈ, ਕਿਉਂਕਿ ਮੈਂ ਤੇਰੇ ਦਰਬਾਰ ਦੇ ਵਿੱਚ ਝੁੱਕ ਗਿਆ ਹਾਂ।
ਕੀਤੇ ਗਣੋ ਅਸੰਖ ਅਵਗਣ ਮੇਰੇ ਆ।
ਤੇ ਜਦੋਂ ਗਿਆਸੂ ਮਾਲਕ ਦੇ ਦਰਬਾਰ ਦੇ ਵਿੱਚ ਝੁੱਕ ਗਿਆ, ਤੇ ਇੱਥੇ ਆਣ ਕੇ ਪਤਾ ਲੱਗਿਆ ਵੀ ਮੇਰੇ ਵਿੱਚ ਤੇ ਅਵਗੁਣ ਬੜੇ ਨੇ। ਜਿਵੇਂ ਸੱਜਣੋ ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਆਪਾਂ ਸ਼ੀਸ਼ੇ ਦੇ ਸਾਹਮਣੇ ਹੋ ਜਾਈਏ ਨਾ, ਸ਼ੀਸ਼ੇ ਦੇ, ਤੇ ਸ਼ੀਸ਼ਾ
ਸਾਡੇ ਬਖਸ਼ ਦੇ ਬਾਰੇ, ਸਾਡੇ ਤਨ ਦੇ ਬਾਰੇ ਸਾਰਾ ਕੁਝ ਦੱਸ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਪੂਰੇ ਗੁਰੂ ਦੇ ਸਾਹਮਣੇ ਆਣ ਕੇ ਖੜੋ ਜਾਂਦੇ ਹਾਂ, ਕੇਤੇ ਗਨੋ ਅਸੰਖ ਅਵਗੁਣ ਮੇਰੇ ਆ, ਗੁਰੂ ਦੇ ਸਾਹਮਣੇ ਆਣ ਕੇ ਪਤਾ ਲੱਗ ਜਾਂਦਾ ਦਾਤਿਆ, ਜੇ ਮੈਂ ਆਪਣੇ ਅਵਗੁਣਾਂ ਨੂੰ ਗਿਣਾਂ ਤੇ ਮੈਨੂੰ ਤੇ ਗਿਣਤੀ ਬੜੀ ਘੱਟ ਜੀ ਲੱਗਦੀ, ਪਰੰਤੂ ਤੇਰੇ ਦਰਬਾਰ ਦੇ ਵਿੱਚ ਆ ਕੇ ਤੇਰੀ ਸ਼ਬਦ ਦੀ ਰੋਸ਼ਨੀ ਦੇ ਅੰਦਰ, ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਤੱਕਦਾ ਹਾਂ ਤੇ ਪਤਾ ਲੱਗਦਾ ਦਾਤਿਆ ਅਵਗੁਣਾਂ ਦੀ ਗਿਣਤੀ ਕੋਈ ਇੱਕ ਦੋ ਦਸ ਵੀਹ ਪੰਜਾਹ ਨਹੀਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਪ੍ਰੀਤ ਲਗਾਈ ਦਾਤਿਆ, ਮੇਰੇ ਵਿੱਚ ਅਣਗਿਣਤ ਅਵਗੁਣ ਹਨ,
ਅਸੰਖ ਅਵਗਣ ਖਤੇ ਤੇਰੇ, ਨਿਤ ਪ੍ਰਤ ਸਦ ਭੁੱਲੀਐ।
ਔਰ ਦੇਖੋ ਅੰਦਰ ਚਾਨਣ ਕਿੰਨਾ ਹੋ ਗਿਆ ਦਾਤਿਆ, ਅਣਗਿਣਤ ਅਵਗੁਣ ਹਿਰਦੇ ਦੇ ਅੰਦਰ ਨੇ ਤੇ ਉਹਨਾਂ ਅਵਗੁਣਾਂ ਦੀ ਬਦੌਲਤ ਨਿਤ ਪ੍ਰਤ ਸਦ ਭੁੱਲੀਐ। ਮਹਾਰਾਜ ਜੀ ਨੇ ਕਿਹਾ ਸੀ ਤੂੰ ਨਿਤ ਨੇਮ ਕਰਨਾ ਹੀ ਤੇ ਰੋਜ਼ ਕਰਨਾ ਹੀ, ਗੁਰਦੁਆਰੇ ਸਾਹਿਬ ਆਉਣਾ ਹੀ ਤੇ ਰੋਜ਼ ਆਉਣਾ ਹੀ, ਆਪਣੀ ਕਿਰਤ ਤੇ ਕਮਾਈ ਦੇ ਵਿੱਚੋਂ ਦਸਵੰਧ ਗੁਰੂ ਦੇ ਲਿਖੇ ਜ਼ਰੂਰ ਦੇਣਾ ਹੀ, ਪਰੰਤੂ ਦਾਤਿਆ ਮੇਰੇ ਤੇ ਹਿਰਦੇ ਦੇ ਅੰਦਰ ਅਵਗੁਣਾਂ ਦਾ ਬੋਝ, ਅਵਗੁਣਾਂ ਦੀ ਪਾਂਡੀ ਏਡੀ ਕੋ ਵੱਡੀ ਸੀ, ਨਿਤ ਪ੍ਰਤ ਸਦ ਭੁੱਲੀਐ। ਮੈਂ ਹਰ ਰੋਜ਼ ਤੇਰੇ ਪਾਰੋਪਕਾਰਾਂ ਨੂੰ, ਤੇਰੇ ਸਿਧਾਂਤਾਂ ਨੂੰ, ਤੇਰੇ ਬਚਨਾਂ ਨੂੰ ਭੁੱਲਦਾ ਹਾਂ।
ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਭੁੱਲੀਐ।
ਪੁੱਛਿਆ ਗਿਆ ਸੱਚਿਆ ਪਾਤਸ਼ਾਹ ਮਹਾਰਾਜ ਇਹਦਾ ਕਾਰਨ ਕੀ, ਤੇ ਮਹਾਰਾਜ ਜੀ ਨੇ ਫਰਮਾ ਦਿੱਤਾ ਮੋਹ ਮਗਨ ਬਿਕਰਾਲ ਮਾਇਆ। ਵਿਕਰਾਲ ਦਾ ਅਰਥ ਹੁੰਦਾ ਹੈ ਖਤਰਨਾਕ, ਮਾਇਆ ਦਾ ਜੋ ਸਵਰੂਪ ਹੈ ਮੋਹ, ਜਿਹੜਾ ਪਰਿਵਾਰ ਕੁਟੁੰਬ ਕਬੀਲੇ ਦੇ ਨਾਲ, ਮਗਨ ਦਾ ਅਰਥ ਹੁੰਦਾ ਹੈ ਮਸਤ ਹੋ ਜਾਣਾ। ਮਾਲਕਾ ਮਾਇਆ ਦੇ ਵਿੱਚ ਇੰਨਾ ਮਸਤ ਹੋ ਗਿਆ, ਮੈਂ ਮੋਹ ਦੇ ਵਿੱਚ ਇੰਨਾ ਡੁੱਬ ਗਿਆ ਕਿ ਤੇਰਾ ਸਿਧਾਂਤ ਮੇਰੀ ਜ਼ਿੰਦਗੀ ਦੇ ਵਿੱਚੋਂ ਮਨਫੀ ਹੋ ਗਿਆ, ਤਉ ਪ੍ਰਸਾਦੀ ਭੁੱਲੀਐ। ਜੇਕਰ ਕਿਰਪਾ ਕਰੇ ਤੇ ਇਸ ਮੋਹ ਮਮਤਾ ਤੋਂ ਰੋਕ ਪਾਈ ਜਾ ਸਕਦੀ ਹੈ।
ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂ ਤੇ ਨੇਰਿਆ।
ਦਾਤਿਆ ਅੰਦਰ ਵਕਾਰਾਂ ਦੇ ਨਾਲ ਇਹਨਾਂ ਕੋ ਭਰ ਗਿਆ ਕਿ ਜਿਹੜੇ ਵਕਾਰ ਸੀ ਉਹ ਹਮੇਸ਼ਾ ਮੈਂ ਲੁਕ ਕੇ ਕੀਤੇ। ਔਰ ਖਿਆਲ ਕਰਿਓ ਜੇਕਰ ਕੋਈ ਦਾਨ ਪੁੰਨ ਕਰਦਾ ਹੈ ਨਾ, ਇਨਸਾਨ ਬੜੀ ਐਡਵਰਟਾਈਜ਼ਮੈਂਟ ਕਰਦਾ, ਪਰ ਵਕਾਰ ਕਰਦਾ, ਲੋਕਾਂ ਨੂੰ ਦੱਸਦਾ ਲੋਕੋ ਆਹ ਵੇਖੋ ਮੈਂ ਏਡਾ ਵੱਡਾ ਦਾਨੀ, ਮੈਂ ਏਡਾ ਵੱਡਾ ਪਰਉਪਕਾਰੀ। ਮਹਾਰਾਜ ਫਰਮਾਉਂਦੇ ਜਦੋਂ ਪਾਪ ਕਰਦਾ ਤੇ ਲੋਕ ਕੇ ਕਰਦਾ। ਜਿਹੜੇ ਸੱਜਣ ਕਿਰਸਾਨੀ ਕਰਦੇ ਨੇ ਉਹ ਭਾਈ ਗੁਰਦਾਸ ਜੀ ਦਾ ਇਹ ਬਚਨ ਬੜਾ ਸੌਖਾ ਸਮਝ ਲੈਣਗੇ, ਜਿਹੜਾ ਬੀਜ ਧਰਤੀ ਦੇ ਵਿੱਚ ਲੁਕ ਗਿਆ ਉਹਨੇ ਉੱਗਣਾ ਜ਼ਰੂਰ ਹੈ, ਅੱਜ ਉੱਗੇ ਭਲਕੇ ਉੱਗੇ ਪਰਸੋਂ ਉੱਗੇ, ਜਿਹੜਾ ਬੀਜ ਧਰਤੀ ਦੀ ਹਿੱਕ ਦੇ ਉੱਤੇ ਪਿਆ ਉਸ ਬੀਜ ਨੇ ਉੱਗਣਾ ਕੋਈ ਨਹੀਂ। ਜਿਹੜਾ ਦਾਨ ਪੁੰਨ ਚੰਗਾ ਕਰਮ ਅਸੀਂ ਦੁਨੀਆਂ ਨੂੰ ਦੱਸ ਦਿੱਤਾ ਉਹ ਇਸ ਤਰੀਕੇ ਦੇ ਨਾਲ ਜਿਵੇਂ ਬੀਜ ਧਰਤੀ ਦੀ ਉੱਪਰਲੀ ਸਤਹਿ 'ਤੇ ਪਿਆ, ਅਤੇ ਜਿਹੜਾ ਦੁਨੀਆਂ ਨੂੰ ਦੱਸ ਦਿੱਤਾ ਉਹ ਤਾਂ ਚੀਜ਼ ਦਿਖ ਰਹੀ ਹੈ, ਅਤੇ ਜਿਹੜਾ ਪਾਪ ਅਸੀਂ ਲੁਕ ਕੇ ਕਮਾ ਲਿਆ, ਖਿਆਲ ਕਰਿਓ ਉਹਨੇ ਉਹਨਾਂ ਦੇ ਕਿਵਾੜ ਅਣਕਪੜ ਦੇਵੇਂ ਪਰ ਦਾਰਾ ਸੰਗ ਫਾਕੇ, ਪਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕੇ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਪੜਦੇ ਲਾ ਲਈ, ਜਿੰਨੇ ਮਰਜ਼ੀ ਕਿਵਾੜ ਬੰਦ ਕਰ ਲਈ ਦੁਨੀਆਂ ਦੇ, ਜਿਸ ਵਕਤ ਉਸ ਸੱਚੇ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਜਾਏਗਾ ਤੇਰੇ ਕੋਲੋਂ ਇੱਕ ਇੱਕ ਪਲ ਦਾ ਲੇਖਾ ਮੰਗਿਆ ਜਾਏਗਾ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਕਹਿੰਦੇ ਦਾਤਿਆ ਵਿਕਾਰ ਭੋਗੇ, ਪੜਦਿਆਂ ਦੇ ਅੰਦਰ ਭੋਗੇ, ਕਿਉਂਕਿ ਪ੍ਰਭ ਨੇਰ ਹੂੰ ਤੇ ਨੇਰਿਆ, ਮੈਂ ਤੈਨੂੰ ਕਦੀ ਨੇੜੇ ਨਹੀਂ ਸਮਝੇ। ਔਰ ਖਿਆਲ ਲਿਓ ਪਾਪ ਇਨਸਾਨ ਕਮਾਉਂਦਾ ਹੀ ਇਸੇ ਕਰਕੇ, ਕਹਿੰਦਾ ਮੈਨੂੰ ਕਿਹੜਾ ਕੋਈ ਵੇਖਦਾ, ਮੈਂ ਕਿਹੜਾ ਕਿਸੇ ਨੂੰ ਦਿਸਦਾ ਹਾਂ। ਪਰੰਤੂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਕਿਰਪਾ ਕਰਨੀ ਹੋਏ, ਉਹ ਦਾਤਾ ਜਲ ਥਲ ਮਈਅਲ ਪੂਰਿਆ ਰਵਿਆ ਵਿੱਚ ਬਣਾ। ਅਬ ਮੈਂ ਜੋਤ ਜੋਤ ਹੈ ਸੋਹੇ, ਉਸ ਦਾਤੇ ਦੀ ਜੋਤ ਸਾਰਿਆਂ ਵਿੱਚ ਸੁਭਾਏਮਾਨ ਹੈ, ਉਹ ਸਾਰਿਆਂ ਤੋਂ ਨੇੜੇ ਹੈ।
ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵਜਲ ਫੇਰਿਆ।
ਬਿਨਵੰਤ ਦਾ ਅਰਥ ਭਾਵ ਹੁੰਦਾ ਹੈ ਬੇਨਤੀ ਕਰਨੀ। ਕਹਿੰਦੇ ਦਾਤਿਆ, ਮੈਂ ਤੇ ਕੇਵਲ ਅਵਗੁਣਾਂ ਦਾ ਭਰਪੂਰ ਹਾਂ ਤੇ ਤੇਰੇ ਦਰਬਾਰ ਦੇ ਵਿੱਚ ਕੇਵਲ ਬੇਨਤੀ ਕਰ ਸਕਦਾ ਹਾਂ। ਬੇਨਤੀ ਕੀ? ਕਾਢ ਭਵਜਲ ਫੇਰਿਆ, ਮੇਰੇ ਤੇ ਦਇਆ ਕਰ। ਔਰ ਖਿਆਲ ਕਰਿਓ, ਜਿਹੜਾ ਦਇਆ ਦਾ ਗੁਣ ਹੈ ਨਾ, ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੀ ਸੰਦਰਭ ਦੇ ਅੰਦਰ ਬਖਸ਼ਿਆ ਹੈ। ਪੁੱਛਿਆ ਮਹਾਰਾਜ, ਬੇਨਤੀ ਕੀ? ਕਾਢ ਭਵਜਲ ਫੇਰਿਆ, ਮੈਨੂੰ ਸਮਾਜ ਦੇ ਅੰਦਰੋਂ ਜਿਹੜਾ ਭਵਜਲ ਦਾ ਚੱਕਰ ਹੈ, ਜਿਸ ਭਵਜਲ ਦੇ ਬਾਰੇ ਮਹਾਰਾਜ ਜੀ ਰੋਜ਼ ਫਰਮਾਉਂਦੇ ਨੇ ਰਹਿਰਾਸ ਸਾਹਿਬ ਦੇ ਅੰਦਰ ਕਿ ਤਿੱਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਕੀਆ ਪੰਕਜ ਮੋਹ, ਪਗ ਨਹੀਂ ਚੱਲੈ ਹਮ ਦੇਖਾ ਤਹਿ ਡੂਬੀ ਅਲਿਆ। ਇਸ ਭਵਜਲ ਦੇ ਵਿੱਚੋਂ ਮੈਨੂੰ ਕਿਰਪਾ ਕਰਕੇ ਬਾਹਰ ਕੱਢੋ।
ਸਲੋਕ ਨਿਰਤ ਨਾ ਪਵੈ ਅਸੰਖ ਗੁਣ, ਪੂਜਾ ਪ੍ਰਭ ਕਾ ਨਾਉ।
ਉਸ ਦਾਤੇ ਦੇ ਜਿਹੜੇ ਗੁਣ ਨੇ ਉਹ ਵੀ ਅਣਗਿਣਤ ਨੇ, ਉਹਨਾਂ ਦਾ ਅਖੀਰ ਕੋਈ ਨਹੀਂ। ਉਹਦਾ ਨਾਮ ਵੀ ਬੜਾ ਉੱਚਾ ਹੈ ਕਿਉਂਕਿ ਉਹ ਖੁਦ ਆਪ ਵਾਹਿਗੁਰੂ ਉੱਚਾ ਹੈ।
ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ।
ਔਰ ਵੇਖੋ, ਹਿਰਦੇ ਦੇ ਅੰਦਰੋਂ ਵਾਰ ਵਾਰ ਬੇਨਤੀ ਨਿਕਲਦੀ ਹੈ। ਜੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਉਹ ਕਹਿੰਦੇ ਨੇ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ। ਜੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਮਨ ਸੰਦਰਭ ਨੂੰ ਵੇਖੀਏ ਤੇ ਉਹ ਲਿਖਦੇ ਨੇ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸਟੈਲ ਕੀ ਬੇਲਾ। ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੰਮ੍ਰਿਤ ਰਚਨਾ ਪੜ੍ਹਦੇ ਨਾ, ਉੱਥੇ ਵੀ ਦਾਤਾ ਜੀ ਕਿਰਪਾ ਕਰਦੇ ਨੇ, ਕਵਿਓ ਬਾਚ ਬੇਨਤੀ ਚੌਪਈ। ਬਚਨ ਇਵੇ, ਸਿੱਖ ਦੇ ਹਿਰਦੇ ਦੇ ਅੰਦਰੋਂ ਕਦੀ ਗੁਰੂ ਵਾਸਤੇ ਹੁਕਮ ਨਹੀਂ, ਸਿੱਖ ਦੇ ਹਿਰਦੇ ਦੇ ਅੰਦਰੋਂ ਹਮੇਸ਼ਾ ਬੇਨਤੀ ਨਿਕਲਦੀ ਹੈ, ਅਰਦਾਸ ਨਿਕਲਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਬੇਨਤੀ ਕੀ? ਮਿਲੈ ਨਿਥਾਵੇਂ ਥਾਉ, ਮਾਲਕਾ ਮੇਰਾ ਥਾਂ ਕੋਈ ਨਹੀਂ, ਮੇਰਾ ਟਿਕਾਣਾ ਕੋਈ ਨਹੀਂ, ਰਹਿਮਤ ਕਰ, ਆਪਣੇ ਚਰਨਾਂ ਦੇ ਅੰਦਰ ਮੈਨੂੰ ਟਿਕਾਣਾ ਬਖਸ਼। ਔਰ ਗੁਰਮੁਖੋ, ਭਾਈ ਡੱਲੇ ਨੇ ਨਾ ਮਹਾਰਾਜ ਜੀ ਦੀ ਬੜੀ ਖਾਤਰ ਕੀਤੀ, ਬੜੀ ਸੇਵਾ ਕੀਤੀ ਤੇ ਮਹਾਰਾਜ ਪ੍ਰਸੰਨ ਬਹੁਤ ਹੋਏ ਤੇ ਇੱਕ ਦਿਨ ਕਹਿੰਦਾ, ਮਹਾਰਾਜ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੋ। ਤੇ ਮਹਾਰਾਜ ਜੀ ਨੇ ਮੁਸਕਰਾ ਕੇ ਆਖਿਆ, ਕਹਿੰਦੇ ਡੱਲਿਆ, ਮੈਂ ਤੇਰੀ ਸੇਵਾ ਤੋਂ ਵਾਰੀ ਰੋਜ਼ ਪ੍ਰਸ਼ਾਦਾ ਤਿਆਰ ਕਰਦਾ ਹੈ, ਰੋਜ਼ ਬਸਤਰ ਸਜਾ ਕੇ ਲਿਆਉਂਦਾ ਹੈ, ਪਰੰਤੂ ਇੱਕ ਗੱਲ ਹੈ, ਚਰਨਾਂ ਵਿੱਚ ਨਿਵਾਸ ਉਹਨਾਂ ਨੂੰ ਮਿਲ ਸਕਦਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕੇ। ਅਤੇ ਭਾਈ ਡੱਲੇ ਨੇ ਆਖਿਆ, ਮਹਾਰਾਜ ਮੈਂ ਇੰਨੀ ਸੇਵਾ ਕਰਦਾ, ਆਪ ਜੀ ਦੀ ਸੇਵਾ ਵਿੱਚ ਅੱਠੇ ਪੈਰ ਹਾਜ਼ਰ ਰਹਿੰਦਾ। ਮਹਾਰਾਜ ਫਰਮਾਉਣ ਲੱਗੇ, ਜੀ ਸਦਕੇ, ਪਰੰਤੂ ਜੇਕਰ ਚਰਨਾਂ ਦੇ ਵਿੱਚ ਨਿਵਾਸ ਲੈਣਾ ਹੀ ਨਾ ਤੇ ਤੈਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪੈਣੀ ਹੈ, ਭਾਈ ਡੱਲੇ ਤੋਂ ਤੈਨੂੰ ਡੱਲ ਸਿੰਘ ਬਣਨਾ ਪੈਣਾ। ਔਰ ਖਿਆਲ ਕਰਿਓ, ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਉਹਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਕਹਿੰਦੇ ਓਨੀ ਦੇਰ ਤੱਕ ਤੂੰ ਨਿਥਾਵਾਂ ਹੀ ਹੈ, ਦੁਨੀਆਂ ਦੇ ਵੱਡੇ ਵੱਡੇ ਮੁਲਕਾਂ ਦੇ ਅੰਦਰ, ਵੱਡੇ ਵੱਡੇ ਸ਼ਹਿਰਾਂ ਦੇ ਅੰਦਰ, ਉਹ ਜਿੰਨਾ ਮਰਜ਼ੀ ਏਕੜਾਂ ਦੀ ਧਰਤੀ ਵਿੱਚ ਲੈ ਕੇ ਖਰੀਦ ਕੇ ਰੱਖ ਲਓ, ਪਰੰਤੂ ਜਿੰਨੀ ਦੇਰ ਤੱਕ ਧੰਨ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਪੁੱਤਰ ਤੇ ਵਾਸੀ ਆਨੰਦਪੁਰ ਸਾਹਿਬ ਦੇ ਨਾ ਬਣਦੇ, ਓਨੀ ਦੇਰ ਤੱਕ ਜਗਿਆਸੂ ਨਿਥਾਵਾਂ ਹੀ ਹੈ। ਉਹ ਮਾਲਕ ਦੇ ਦਰਬਾਰ ਦੇ ਵਿੱਚ ਕਦੀ ਪ੍ਰਵਾਨ ਨਹੀਂ ਹੋ ਸਕਦਾ ਤੇ ਸਤਿਗੁਰੂ ਬੇਨਤੀ ਕਰਦੇ, ਦਾਤਿਆ ਕਿਰਪਾ ਕਰ ਮੈਨੂੰ ਨਿਥਾਵੇਂ ਨੂੰ ਥਾਂ ਮਿਲ ਜਾਏ।
ਸ਼ੰਤ ਦੂਸਰ ਨਾਹੀ ਠਾਓ ਕਾ ਪਹਿ ਜਾਈਐ।
ਜਗਿਆਸੂ ਨੇ ਦਾਤੇ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਦਿੱਤਾ, ਕਹਿੰਦਾ ਹੁਣ ਮੈਂ ਦੂਜੀ ਥਾਂ ਤੇ ਜਾਣਾ ਕੋਈ ਨਹੀਂ, ਕਿਉਂਕਿ ਦੂਜੀ ਥਾਂ ਤੇ ਜਾਣ ਦੇ ਨਾਲ ਮੇਰੀ ਆਤਮਿਕ ਮੌਤ ਹੋ ਜਾਣੀ, ਜਿਹੜਾ ਸਿਰ ਮੈਂ ਤੇਰੇ ਚਰਨਾਂ ਦੇ ਉੱਤੇ ਝੁਕਾ ਦਿੱਤਾ ਹੈ ਮਾਲਕਾ, ਹੁਣ ਉਹ ਸਿਰ ਮੈਂ ਕਦੀ ਠੇਰਿਆਂ ਦੇ ਦਰ ਤੇ ਮੈਂ ਨਹੀਂ ਰੱਖ ਸਕਦਾ, ਦੂਸਰ ਨਾਹੀਂ ਠਾਓ, ਹੁਣ ਕੋਈ ਹੋਰ ਦੂਜੀ ਜਗ੍ਹਾ ਨਹੀਂ, ਕਾਂ ਪੈ ਜਾਈਏ ਕਹਿੰਦੇ ਮੈਂ ਕਿਹੜੀ ਜਗ੍ਹਾ ਤੇ ਜਾਵਾਂ।
ਅੱਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ।
ਬਸ ਅੰਦਰ ਦੀ ਅਵਸਥਾ ਇਹ ਬਣ ਗਈ ਹੈ, ਅੱਠੇ ਪੈਰ ਕਰ ਜੋੜ, ਕਰ ਨਾਮ ਹੁੰਦਾ ਹੈ ਹੱਥਾਂ ਦਾ, ਜੋੜ ਦੇ ਡਾੜੇ ਅੱਖਰ ਨੂੰ ਸਿਹਾਰੀਏ ਜਿਸ ਦਾ ਅਰਥ ਹੈ ਜੋੜ ਕੇ, ਸੋ ਪ੍ਰਭ ਧਿਆਈਐ ਉਸ ਦਾਤੇ ਨੂੰ ਚੇਤੇ ਕਰਨਾ। ਤੇ ਭਗਤ ਕਬੀਰ ਸਾਹਿਬ ਜੀ ਨੇ ਤੇ ਬਾਣੀ ਦੇ ਅੰਦਰ ਬਚਨ ਬਖਸ਼ਿਸ਼ ਕੀਤੇ, ਕਹਿੰਦੇ ਸੱਜਣਾ ਕਦੀ ਅਵੇਸਲਾ ਨਾ ਹੋਈ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕਹਿ ਕੂਕਨੇ ਕਬ ਹੂੰ ਕੇ ਸੁਣੇ ਪੁਕਾਰ। ਜਦੋਂ ਆਪਾਂ ਕਦੀ ਕਿਸੇ ਦੇ ਦਰਵਾਜ਼ੇ ਤੇ ਜਾਂਦੇ, ਕਈ ਵਾਰ ਉਹ ਕੋਈ ਆਪਣੇ ਧੰਦਿਆਂ ਵਿੱਚ ਰੁੱਝਿਆ ਹੁੰਦਾ, ਡੋਰ ਖੜਾ ਜਾਂਦਾ, ਘੰਟੀ ਮਾਰੀ ਜਾਂਦੀ, ਉਹ ਦਰਵਾਜ਼ਾ ਨਹੀਂ ਖੋਲਦਾ, ਆਪਾਂ ਕੁਝ ਸਮੇਂ ਬਾਅਦ ਫਿਰ ਡੋਰ ਖੜਕਾਉਂਦੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਉਸ ਵੱਡੇ ਦਰਬਾਰ ਦੇ ਮਾਲਕ ਵਾਹਿਗੁਰੂ ਦਾ ਦਰਵਾਜ਼ਾ ਖੜਕਾਈ ਜਾ, ਸਿਮਰਨ ਕਰੀ ਜਾ, ਰੱਜ ਰੱਜ ਕੇ ਬਾਣੀ ਪੜੀ ਜਾ, ਰੱਜ ਰੱਜ ਕੇ ਗੁਰਧਾਮਾਂ ਸਰੋਵਰਾਂ ਦੇ ਇਸ਼ਨਾਨ ਕਰੀ ਜਾ, ਰੱਜ ਰੱਜ ਕੇ ਮਾਲਕ ਦੇ ਗੁਰਸਿੱਖਾਂ ਦੀ ਚਰਨ ਧੂੜ ਮੱਥੇ ਤੇ ਲਾਈ ਜਾ, ਤੇ ਇੱਕ ਦਿਨ ਖੁਦ ਆਪ ਆਣ ਕੇ ਉਹ ਅਕਾਲ ਪੁਰਖ ਸੱਚਾ ਪਾਤਸ਼ਾਹ ਮਹਾਰਾਜ ਤੈਨੂੰ ਦਰਸ਼ਨ ਬਖਸ਼ੇਗਾ। ਦਾਤਿਆ ਮੈਂ ਤੇਰੇ ਗੁਣਾਂ ਨੂੰ ਦਿਨੇ ਤੇ ਰਾਤ ਚੇਤੇ ਕਰਦਾ ਹਾਂ,
ਸੋ ਪ੍ਰਭ ਸਦਾ ਆਪਣਾ ਮਨ ਹੀ ਚਿੰਦਿਆ ਪਾਈ।
ਉਸ ਦਾਤੇ ਦੇ ਗੁਣਾਂ ਨੂੰ ਚੇਤੇ ਕਰਨ ਦੇ ਬਾਵਜੂਦ ਹੋਇਆ ਕਿ ਮਨ ਹੀ ਚਿੰਦਿਆ ਪਾਈਆ, ਜੋ ਮਨ ਦੇ ਵਿੱਚ ਵਸਤੂਆਂ ਚਾਹੀਦੀਆਂ ਸਨ ਉਹ ਦਾਤੇ ਨੇ ਮੈਨੂੰ ਬਖਸ਼ਿਸ਼ ਕਰ ਦਿੱਤੀਆਂ। ਤੇ ਜਿਹੜੇ ਲਾਇਕ ਬੱਚੇ ਹੋਣ ਨਾ, ਲਾਇਕ ਬੱਚਿਆਂ ਦੀ ਜਾਇਜ਼ ਡਿਮਾਂਡ ਨੂੰ ਹਰੇਕ ਮਾਤਾ ਪਿਤਾ ਪੂਰੀਆਂ ਕਰਦੇ, ਤੇ ਬੱਚਾ ਵੀ ਹੋਵੇ ਨਲਾਇਕ, ਜਿੱਦ ਕਰਕੇ ਆਖੇ ਮੈਨੂੰ ਆਹ ਚੀਜ਼ ਚਾਹੀਦੀ ਹੈ, ਕਈ ਵਾਰ ਮਾਤਾ ਪਿਤਾ ਉਸ ਦੀ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ। ਸੱਜਣੋ ਜਿਹੜਾ ਜਗਿਆਸੂ ਨਾਮ ਦੇ ਵਿੱਚ ਭਿੱਜ ਗਿਆ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੁਰ ਕੀ ਬਾਣੀ ਦੇ ਬਚਨ ਬਖਸ਼ ਦਿੱਤੇ, ਤਾ ਫੁੱਨ ਮੋਪੈ ਜਵਾਬ ਨਾ ਹੋਏ। ਨਾਮ ਜਪਣ ਵਾਲੇ, ਕਮਾਈ ਕਰਨ ਵਾਲੇ ਨੂੰ ਮੈਂ ਕਦੀ ਜਵਾਬ ਨਹੀਂ ਦੇ ਸਕਦਾ, ਉਹ ਮਨ ਮੰਗੀਆਂ ਮੁਰਾਦਾਂ ਤੇਰੇ ਦਰਬਾਰ ਦੇ ਵਿੱਚੋਂ ਧਾਰਨ ਕਰਦਾ।
ਅਜ ਮਾਨ ਮੋਹ ਵਿਕਾਰ ਦੂਜਾ ਏਕ ਸਿਓ ਲਿਵ ਲਾਈਐ।
ਔਰ ਮਾਲਕ ਨੂੰ ਪੁੱਛਿਆ ਗਿਆ ਜੇ ਦਾਤੇ ਦੇ ਚਰਨਾਂ ਦੇ ਨਾਲ ਲਿਵ ਜੋੜਨੀ, ਉਹ ਜਿਹੜੀ ਲਿਵ ਟੁੱਟ ਗਈ, ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਸੱਚੇ ਪਾਤਸ਼ਾਹ ਮਹਾਰਾਜ, ਇਹ ਲਿਵ ਕਿੱਦਾਂ ਜੁੜੇਗੀ? ਤਜ ਮਾਨ ਮੋਹ ਵਿਕਾਰ ਦੂਜਾ, ਮਹਾਰਾਜ ਫਰਮਾਉਂਦੇ ਨੇ ਤਜ ਦੇ ਜੱਜੇ ਅੱਖਰ ਨੂੰ ਸਿਹਾਰੀਏ ਜਿਸ ਦਾ ਅਰਥ ਹੈ ਤਜ ਕੇ, ਮਾਨ ਦਾ ਅਰਥ ਹੁੰਦਾ ਹੈ ਅਹੰਕਾਰ, ਮੋਹ ਦਾ ਅਰਥ ਹੁੰਦਾ ਹੈ ਸੰਸਾਰੀ ਰੁਤਬਿਆਂ ਦੀ ਪਕੜ, ਵਿਕਾਰ ਦਾ ਅਰਥ ਹੁੰਦਾ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਦੂਜਾ ਦਾ ਅਰਥ ਹੁੰਦਾ ਹੈ ਗੁਰੂ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਦੂਜੀ ਹਸਤੀ ਨੂੰ ਮੰਨਣਾ। ਮਾਲਕ ਕਹਿੰਦੇ ਨੇ ਇਹਨਾਂ ਸਾਰਿਆਂ ਦਾ ਤਿਆਗ ਕਰਦੇ, ਉਸ ਦਾਤੇ ਦੇ ਨਾਲ ਤੇਰੀ ਟੁੱਟੀ ਹੋਈ ਲਿਵ, ਤੇਰਾ ਟੁੱਟਾ ਹੋਇਆ ਧਿਆਨ ਦੁਬਾਰਾ ਜੁੜ ਜਾਏਗਾ।
ਅਰਪ ਮਾਨ ਪ੍ਰਭੂ ਆਗੈ ਆਪ ਸਗਲ ਮਿਟਾਈਐ।
ਅਰਪ ਦੇ ਪੱਪੇ ਅੱਖਰ ਨੂੰ ਸਿਹਾਰ ਜਿਸ ਦਾ ਅਰਥ ਹੈ ਅਰਪਣ ਕਰਕੇ, ਮਾਲਕ ਜੀ ਤੇਰੇ ਦਰਬਾਰ ਦੇ ਵਿੱਚ ਅਰਪਣ ਕਰਨਾ ਹੈ, ਮਨ ਤਨ ਪ੍ਰਭੂ ਆਗੈ, ਆਪਣਾ ਮਨ ਅਰਪਣ, ਆਪਣਾ ਤਨ ਅਰਪਣ ਕਰ। ਔਰ ਦੇਖੋ ਮਹਾਰਾਜ ਜੀ ਨੇ ਤਿੰਨ ਚੀਜ਼ਾਂ ਕੀਆਂ ਸਨ, ਤਨ ਮਨ ਤੇ ਧਨ। ਧਨ ਜਿਹੜਾ ਸੀ ਦਸਵੰਧ ਰੂਪ ਦੇ ਵਿੱਚ ਉਹ ਸਭ ਤੋਂ ਲਾਸਟ, ਤੇ ਮਨੁੱਖ ਨੇ ਆਖਿਆ ਮਨ ਵੀ ਨਹੀਂ ਦਿੱਤਾ ਜਾਣਾ, ਤਨ ਦੇ ਨਾਲ ਮੈਂ ਦੁਨਿਆਵੀ ਰੁਝੇਵੇਂ ਪੈ ਕਰਨੇ ਨੇ, ਏਦਾਂ ਕਰਦਾ ਮਾਲਕ ਦੇ ਦਰਬਾਰ ਦੇ ਵਿੱਚ ਧਨ ਪਹਿਲੋਂ ਕਰ ਦੇਣਾ। ਮਹਾਰਾਜ ਕਹਿੰਦੇ ਨਹੀਂ, ਸ਼ੁੱਧ ਤੇਰੇ ਤਨ ਨੂੰ ਕਰਨਾ ਹੈ, ਸ਼ੁੱਧ ਤੇਰੇ ਮੈਂ ਮਨ ਨੂੰ ਕਰਨਾ ਹੈ, ਸੁਰਤ ਤੇਰੀ ਮਨ ਕਰ ਉੱਚੀ ਉੱਠਣੀ ਹੈ। ਮਹਾਰਾਜ ਫਰਮਾ ਰਹੇ ਨੇ ਉਸ ਦਾਤੇ ਦੇ ਚਰਨਾਂ ਦੇ ਅੰਦਰ ਆਪਣਾ ਮਨ ਤੇ ਤਨ ਅੱਗੇ ਰੱਖ ਦੇ, ਤੇ ਅੰਦਰੋਂ ਜਿਹੜੀ ਹੰਗਤਾ ਹੈ ਉਸ ਨੂੰ ਸਭ ਵਾਸਤੇ ਮਿਟਾਉਣਾ ਕਰ।
ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ।
ਔਰ ਨਾਨਕ ਨਾਮ ਦੀ ਮੋਹਰ ਛਾਪ ਲਗਾ ਕਰਕੇ ਧੰਨ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਸ ਦਿਨ ਉਸ ਦਾਤੇ ਨੇ ਤੇਰੇ ਉੱਤੇ ਕਿਰਪਾ ਕਰ ਦਿੱਤੀ ਨਾ, ਸਾਚ ਨਾਮ ਸਮਾਈਐ, ਤੂੰ ਉਸ ਦਾਤੇ ਦੇ ਵਿੱਚ ਸਮਾ ਜਾਏਗਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਦੋਂ ਨਦੀ ਸਮੁੰਦਰ ਵਿੱਚ ਸਮਾਈ ਨਾ ਹੋਵੇ ਤੇ ਸੱਜਣੋ ਉਹਦਾ ਨਾਮ ਹੈ, ਇਹ ਗੰਗਾ ਹੈ, ਇਹ ਗੋਦਾਵਰੀ ਹੈ, ਇਹ ਸਰਸਵਤੀ ਹੈ, ਪਰੰਤੂ ਜਿਸ ਵਕਤ ਤੋਂ ਨਦੀ ਸਮੁੰਦਰ ਦੇ ਵਿੱਚ ਸਮਾ ਜਾਂਦੀ, ਲੀਨ ਹੋ ਜਾਂਦੀ ਹੈ ਨਾ, ਉਸ ਨਦੀ ਦੀ ਆਪਣੀ ਹੋਂਦ ਤੇ ਹਸਤੀ ਖਤਮ ਹੋ ਜਾਂਦੀ, ਉਹ ਕੇਵਲ ਵਿਸ਼ਾਲ ਸਰੂਪ ਸਮੁੰਦਰ ਬਣ ਜਾਂਦੀ। ਜਿਸ ਵਕਤ ਭਗਤ ਮਾਲਕ ਦੇ ਦਰਬਾਰ ਦੇ ਵਿੱਚ ਆਏ, ਇਹ ਭਗਤ ਧੰਨਾ ਜੀ ਨੇ, ਇਹ ਭਗਤ ਜੈਦੇਵ ਜੀ ਨੇ, ਇਹ ਭਗਤ ਤ੍ਰਿਲੋਚਨ ਜੀ ਨੇ, ਇਹ ਭਗਤ ਪੀਪਾ ਸਾਹਿਬ ਜੀ ਨੇ, ਪਰੰਤੂ ਜਿਸ ਵਕਤ ਆਣ ਕੇ ਉਹ ਦਾਤੇ ਦੇ ਚਰਨਾਂ ਦੇ ਵਿੱਚ ਓਤ ਪੋਤ ਹੋ ਗਏ ਨਾ, ਮਾਲਕ ਨੇ ਕਹਿ ਦਿੱਤਾ ਉਹਨਾਂ ਨੇ ਆਪਣੀ ਹੋਂਦ ਤੇ ਹਸਤੀ ਮਿਟਾ ਦਿੱਤੀ। ਸਿੱਖਾ ਜੇਕਰ ਦਾਤੇ ਦੇ ਚਰਨਾਂ ਦੇ ਅੰਦਰ ਜੁੜਨਾ, ਮਾਲਕ ਦੇ ਚਰਨਾਂ ਵਿੱਚ ਲੀਨ ਹੋਣਾ ਹੈ, ਤੇ ਸਭ ਤੋਂ ਪਹਿਲੀ ਗੱਲ ਆਪਣੀ ਹੋਂਦ ਤੇ ਹਸਤੀ ਨੂੰ ਖਤਮ ਕਰ ਦੇ।
ਸਲੋਕ ਰੇ ਮਨ ਤਾਂ ਕਉ ਧਿਆਈ ਹੈ ਸਭ ਬਿਦ ਜਾ ਕੇ ਹਾਥ।
ਰੇ ਮਨ ਦਾ ਅਰਥ ਹੁੰਦਾ ਹੈ ਹੇ ਮੇਰਿਆ ਮਨਾ, ਤਾਂ ਕਉ ਧਿਆਈ ਹੈ, ਉਸ ਵਾਹਿਗੁਰੂ ਨੂੰ ਚੇਤੇ ਕਰ, ਸਭ ਬਿਦ ਜਾ ਕੇ ਹਾਥ, ਜਿਹਦੇ ਹੱਥ ਦੇ ਵਿੱਚ ਸਾਰੀਆਂ ਜੁਗਤੀਆਂ। ਔਰ ਖਿਆਲ ਕਰਿਓ, ਇਹ ਧਿਆਉਂਦਾ ਤੇ ਕਿਸੇ ਨਾ ਕਿਸੇ ਨੂੰ ਜ਼ਰੂਰ ਰਹਿੰਦਾ, ਕਦੀ ਮਾਂ ਨੂੰ ਚੇਤੇ ਕਰਦਾ ਹੈ, ਕਦੀ ਪਿਤਾ ਨੂੰ ਚੇਤੇ ਕਰਦਾ ਹੈ, ਕਦੀ ਪਦਵੀ ਨੂੰ ਚੇਤੇ ਕਰਦਾ ਹੈ। ਤੇ ਇਹ ਵੀ ਗੱਲ ਨੋਟ ਕਰ ਲਿਓ, ਜਦੋਂ ਪਦਵੀ ਨੂੰ ਚੇਤੇ ਕਰਦਾ ਹੈ ਜਾਂ ਮਾਤਾ ਪਿਤਾ ਬੱਚਿਆਂ ਨੂੰ ਚੇਤੇ ਕਰਦਾ ਹੈ ਨਾ, ਇਹ ਕਿਸੇ ਧਾਰਮਿਕ ਸਹਿਤ ਦੀ ਕੋਈ ਲੋੜ ਨਹੀਂ ਸਮਝਦਾ, ਨਾ ਕਦੀ ਕਿਸੇ ਆਸਰੇ ਦੀ ਜ਼ਰੂਰਤ ਸਮਝਦਾ ਹੈ। ਮਾਂ ਦੀ ਯਾਦ ਆਪਣੇ ਆਪ ਆ ਰਹੀ ਹੈ, ਪਤਨੀ ਦੀ ਯਾਦ ਆਪਣੇ ਆਪ ਚੱਲ ਰਹੀ ਹੈ ਬ੍ਰੇਨ ਦੇ ਅੰਦਰ, ਬੱਚਿਆਂ ਦੀ ਯਾਦ ਸੁਰਤ ਮੰਡਲ ਦੇ ਵਿੱਚ ਆਪਣੇ ਆਪ ਚੱਲਦੀ ਹੈ, ਪਰੰਤੂ ਜਦੋਂ ਰੱਬ ਨੂੰ ਚੇਤੇ ਕਰਨੇ ਤੇ ਕਹਿੰਦਾ ਮੈਨੂੰ ਧਰਮ ਅਸਥਾਨ ਚਾਹੀਦਾ ਹੈ, ਧਾਰਮਿਕ ਪੋਥੀ ਚਾਹੀਦੀ ਹੈ, ਧਾਰਮਿਕ ਸਾਧਨ ਚਾਹੀਦਾ ਹੈ, ਮਹਾਰਾਜ ਫਰਮਾਉਂਦੇ ਜਿਵੇਂ ਪਰਿਵਾਰ ਨੂੰ ਚੇਤੇ ਕਰਦਾ ਹਾਂ, ਸੁੱਤੇ ਸਿੱਧ ਕੁਦਰਤੀ ਤੌਰ ਤੇ ਉਸ ਦਾਤੇ ਨੂੰ ਹਿਰਦੇ ਵਿੱਚ ਚੇਤੇ ਕਰ।
ਰਾਮ ਨਾਮ ਧਨ ਸੰਚੀ ਹੈ ਨਾਨਕ ਨਿਭਹਿ ਸਾਥ।
ਵਾਹਿਗੁਰੂ ਜੀ ਦੇ, ਰੱਬ ਜੀ ਦੇ ਨਾਮ ਨੂੰ ਸੰਚਿਤ ਕਰਿਆ ਕਰ, ਇਕੱਠਾ ਕਰਿਆ ਕਰ, ਜੋ ਤੇ ਸਾਥ ਨਾਲ ਨਿਭ ਸਕੇ।
ਸ਼ੰਤ ਸਾਥੀ ਅੜਾ ਪ੍ਰਭ ਏਕ ਉਸਰ ਨਾਹੀ ਕੋਈ।
ਉਹ ਵਾਹਿਗੁਰੂ ਜੋ ਮੇਰਾ ਸੱਚਾ ਸਾਥੀ ਹੈ, ਉਸ ਸੱਚੇ ਸਾਥੀ ਤੋਂ ਬਗੈਰ ਕੋਈ ਹੋਰ ਦੂਜਾ ਨਹੀਂ।
ਥਾਨ ਥਨੰਤਰ ਆਪ ਜਾਲ ਥਲ ਪੂਰ ਸੋਏ।
ਦਾਤਾ ਜੀ ਫਰਮਾਉਂਦੇ ਜਿਹੜੇ ਦੁਨਿਆਵੀ ਸਾਥੀ ਨੇ, ਮਾਂ ਜੁਦਾ ਹੋ ਸਕਦੀ ਹੈ, ਪਿਤਾ ਜੁਦਾ ਹੋ ਸਕਦੇ, ਪਰਿਵਾਰ ਦੇ ਲੋਕ ਜੁਦਾ ਹੋ ਸਕਦੇ ਨੇ, ਮਹਾਰਾਜ ਫਰਮਾਉਂਦੇ ਉਹ ਦਾਤਾ ਕਦੀ ਜੁਦਾ ਨਹੀਂ ਹੁੰਦਾ, ਉਹ ਹਮੇਸ਼ਾ ਤੇਰੇ ਨਾਲ ਰਹਿੰਦਾ ਹੈ, ਤੇਰੇ ਸਾਥ ਹੈ, ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ।
ਜਾਲ ਥਲ ਮਹੀਅਲ ਪੂਰ ਰਹਿਆ ਸਰਬਦਾਤਾ ਪ੍ਰਭ ਨੀ।
ਔਰ ਹਰੇਕ ਜਗ੍ਹਾ ਦੇ ਉੱਤੇ ਸੁਭਾਏ ਮਾਨ, ਧਨੀ ਦਾ ਅਰਥ ਹੁੰਦਾ ਹੈ ਮਾਲਕ, ਜਲ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਮਹੀਅਲ ਆਕਾਸ਼ ਵਿੱਚ ਵੀ ਹੈ, ਜੋ ਸਾਰਿਆਂ ਦਾ ਦਾਤਾ ਤੇ ਮਾਲਕ ਹੈ।
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਨੀ।
ਉਹ ਦਾਤਾ ਬੜਾ ਗੋਪਾਲ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਅਖੀਰ ਨਹੀਂ ਲੱਭਦਾ, ਉਹਦੇ ਮੈਂ ਕਿੰਨੇ ਕੁ ਗੁਣਾਂ ਨੂੰ ਗਾ ਕੇ ਬਿਆਨ ਕਰਾਂ।
ਭਜ ਸਰਣ ਸੁਆਮੀ ਸੁਖ ਹੈ ਗਾਮੀ ਇਸ ਬਿਨਾ ਅਨ ਨਾਹੀ ਕੋਏ।
ਦਾਤਾ ਜੀ ਫਰਮਾਉਂਦੇ ਕਹਿੰਦੇ ਉਸ ਦਾਤੇ ਦੇ ਚਰਨਾਂ ਦੇ ਵਿੱਚ ਭੱਜ ਪਾਓ, ਦੌੜ ਉਸ ਦਾਤੇ ਦੇ ਚਰਨਾਂ ਦੇ ਵਿੱਚ ਚਲੇ ਜਾ, ਜਿਹੜਾ ਦਾਤਾ ਸੁੱਖਾਂ ਦਾ ਦਾਤਾ ਹੈ, ਸੁੱਖਾਂ ਨੂੰ ਦੇਣ ਆਏ, ਤੇ ਉਹਦੇ ਤੋਂ ਬਗੈਰ ਤੇਰੀ ਸੰਭਾਲ ਕਰਨ ਵਾਲਾ ਕੋਈ ਨਹੀਂ।
ਬਿਨਵੰਤ ਨਾਨਕ ਦਇਆ ਤਾਰ ਹੋ ਤਿਸ ਪਰਾਪਤ ਨਾਮ ਹੋਏ।
ਜਿਸ ਜਗਿਆਸੂ ਨੇ ਮਾਲਕ ਦੇ ਦਰਬਾਰ ਦੇ ਅੰਦਰ ਆਪਣੀ ਭਾਵਨਾ ਪ੍ਰਗਟ ਕਰ ਦਿੱਤੀ, ਜਿਹੜਾ ਦਾਤੇ ਦੇ ਚਰਨਾਂ ਦੇ ਵਿੱਚ ਢੱਠ ਗਿਆ ਨਾ, ਤਿਸ ਪਰਾਪਤ ਨਾਮ ਹੋਏ। ਮਹਾਰਾਜ ਗੁਰੂ ਅਰਜੁਨ ਦੇਵ ਜੀ ਫਰਮਾਉਂਦੇ ਕਹਿੰਦੇ ਉਹਨੂੰ ਫਿਰ ਨਾਮ ਦੀ ਪ੍ਰਾਪਤੀ ਹੋ ਜਾਂਦੀ।
ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ।
ਔਰ ਹਿਰਦੇ ਅੰਦਰ ਜਗਿਆਸਾ ਜਿਹੜੀ ਪੈਦਾ ਹੋਈ ਸੀ ਕਿ ਮਾਲਕ ਕਿਰਪਾ ਕਰੇ ਹਿਰਦੇ ਦੇ ਅੰਦਰ ਆ ਕੇ ਵਸ ਜਾਏ, ਜਦੋਂ ਅੰਦਰੋਂ ਹੂਕ ਨਿਕਲਦੀ ਸੀ ਕਿ ਮੋਹਨ ਕਰ ਆਵੋ ਕਰੋ ਜੋ ਦਰਿਆ, ਮਾਨ ਕਰੋ ਅਭਿਮਾਨੇ ਬੋਲੋ ਭੂਲ ਚੂਕ ਤੇਰੀ ਪ੍ਰੇਚਰੀਆ, ਅੱਜ ਉਹ ਆਤਾ ਹਿਰਦੇ ਵਿੱਚ ਆ ਕੇ ਵਸ ਗਿਆ ਹੈ। ਤੇ ਸਤਿਗੁਰੂ ਫਰਮਾਉਂਦੇ ਜੋ ਹਿਰਦੇ ਦੀ ਚਿਤਵਣੀ ਸੀ ਮੇਰੇ ਹਿਰਦੇ ਦੀ, ਉਹ ਦਾਤੇ ਨੇ ਪੂਰੀ ਕਰ ਦਿੱਤੀ ਹੈ।
ਨਾਨਕ ਨਾਮ ਤੇ ਆਏ ਸੁਖ ਸਬਾਇਆ,
ਔਰ ਨਾਨਕ ਨਾਮ ਤੇ ਆਏ ਸੁਖ ਸਬਾਇਆ, ਜਿਹੜੇ ਦੁਨੀਆਂ ਦੇ ਤਮਾਮ ਸੁੱਖ ਸਨ, ਦਾਤੇ ਦਾ ਨਾਮ ਜਪਣ ਕਰਕੇ ਉਹ ਤਮਾਮ ਸੁੱਖ ਦਾਤੇ ਨੇ ਹਿਰਦੇ ਦੇ ਅੰਦਰ ਵਸਾ ਦਿੱਤੇ। ਹੁਣ ਸੁੱਖ ਮੰਗਣ ਦੀ ਕੋਈ ਭਾਵਨਾ ਹੀ ਨਹੀਂ ਰਹਿ ਗਈ, ਹੁਣ ਤੇ ਦੁੱਖ ਅਤੇ ਸੁੱਖ ਬਰਾਬਰ ਹੋ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕਹਿੰਦੇ ਹੁਣ ਦੁੱਖ ਵੀ ਦਾਤੇ ਦੀ ਦਾਤ ਲੱਗਦੀ ਹੈ ਤੇ ਸੁੱਖ ਵੀ ਉਸ ਦਾਤੇ ਦੀ ਦਾਤ ਹੈ।
ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ,
ਤੇ ਜਿਹੜਾ ਮਨ ਵਿਕਾਰਾਂ ਦੀ ਤੈਸ਼ ਦੇ ਵਿੱਚ ਰਹਿੰਦਾ ਸੀ, ਜਿਹੜਾ ਮਨ ਹਮੇਸ਼ਾ ਦਿਨੇ ਰਾਤ ਵਿਕਾਰ ਭੋਗਣ ਦੇ ਵਿੱਚ ਲੱਗਾ ਸੀ, ਹੁਣ ਉਹ ਮਨ ਵਿਕਾਰਾਂ ਦੇ ਵੱਲੋਂ ਖਲਾਸ ਹੋ ਗਿਆ ਹੈ। ਕਾਰਨ ਸਾਧੂ ਸੰਗ ਮਿਲੇ, ਹੁਣ ਸਾਧੂਆਂ ਦੀ ਸੰਗਤ ਦੇ ਵਿੱਚ ਰਹਿਣਾ, ਗੁਰਮੁਖਾਂ ਦੀ ਸੰਗਤ ਦੇ ਵਿੱਚ ਰਹਿਣਾ। ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਕਿ ਸੱਜਣਾ ਦਿਨੇ ਤੇ ਰਾਤ ਗੁਰਮੁਖਾਂ ਦੀ ਸੰਗਤ ਕਰਿਆ ਕਰ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ,
ਗੁਰੂ ਜੀ ਦੇ ਜ਼ਰੀਏ ਜਦੋਂ ਨਾਮ ਜਪਿਆ ਜੋਤੀ ਜੋਤ ਰਲੇ, ਜਿਹੜੀ ਵਾਹਿਗੁਰੂ ਦੀ ਜੋਤ ਸੀ ਤੇ ਗੁਰਮੁਖ ਦੀ ਜੋਤ ਸੀ, ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਹੁਣ ਉਹ ਦੋ ਜੋਤਾਂ ਇੱਕ ਜੋਤ ਹੋ ਗਈਆਂ।
ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਝੀ ਤਪਤ ਅਗਾਨੇ,
ਤੇ ਵਾਹਿਗੁਰੂ ਜੀ ਦਾ ਨਾਮ ਜਪਣ ਕਰਕੇ ਉਹ ਜਿਹੜੇ ਅਵਗੁਣ ਸਨ, ਗਲਤੀਆਂ ਸਨ, ਦਾਤੇ ਨੇ ਮੁਆਫ ਕਰ ਦਿੱਤੀਆਂ, ਤੇ ਜਿਹੜੀ ਵਿਕਾਰਾਂ ਕਰਕੇ ਤਪਸ਼ ਹਿਰਦੇ ਦੇ ਵਿੱਚ ਬਣੀ ਸੀ ਨਾ, ਉਹ ਵਿਕਾਰਾਂ ਦੀ ਤਪਸ਼ ਵੀ ਦਾਤੇ ਨੇ ਮਿਟਾ ਦਿੱਤੀ, ਔਰ ਠੰਡ ਪਈ ਹਿਰਦੇ ਦੇ ਅੰਦਰ, ਠੰਡ ਆ ਗਈ।
ਗਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ,
ਪੂਜਾ ਦਾ ਅਰਥ ਹੁੰਦਾ ਹੈ ਬਾਂਹ, ਮੇਰੇ ਦਾਤੇ ਨੇ ਮੇਰੀ ਬਾਂਹ ਪਕੜ ਲਈ ਹੈ, ਦਾਤੇ ਨੇ ਮੈਨੂੰ ਅਪਣਾ ਲਿਆ ਹੈ, ਆਪਣਾ ਕਰ ਮਾਨਿਆ, ਉਹਨੇ ਮੈਨੂੰ ਅਪਣਾ ਲਿਆ ਹੈ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ,
ਇਹਨਾਂ ਕੋ ਦਾਤਾ ਮੇਰੇ ਤੇ ਮਿਹਰਬਾਨ ਹੋਇਆ, ਉਹਨੇ ਮੈਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ, ਤੇ ਜਿਹੜਾ ਜਨਮਾਂ ਜਨਮਾਂਤਰਾਂ ਦਾ ਦੁੱਖ ਸੀ ਉਹ ਸਦਾ ਵਾਸਤੇ ਮਿਟ ਗਿਆ, ਸੜ ਗਿਆ।
ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪਲੇ,
ਔਰ ਫਿਰ ਦਾਤੇ ਨੇ ਸ਼ਬਦ ਬੇਨਤੀ ਤੇ ਸਮਾਪਤੀ ਕੀਤੀ, ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪਲੇ। ਵੇਖੋ ਘਾਲਣਾ ਕਿੰਨੀ ਸੀ, ਪਰੰਤੂ ਜਦੋਂ ਇਨਸਾਨ ਨੂੰ ਮੰਜ਼ਿਲ ਮਿਲ ਜਾਂਦੀ ਹੈ, ਕਹਿੰਦਾ ਬੜੀ ਛੇਤੀ ਗੱਲ ਬਣ ਗਈ, ਜਨਮਾਂ ਜਨਮਾਂਤਰਾਂ ਦਾ ਵਿਛੜਿਆ ਸੀ ਤੇ ਅੱਜ ਜਦੋਂ ਮਾਲਕ ਦੇ ਦਰਬਾਰ ਦੇ ਵਿੱਚ ਟੱਠ ਗਿਆ, ਕਹਿੰਦਾ ਦਾਤਿਆ ਤੂੰ ਤੇ ਇੱਕ ਪਲ ਦੇ ਵਿੱਚ ਹੀ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨ ਇੱਕ ਪਲੇ, ਉਹਨੇ ਇੱਕ ਪਲ ਦੇ ਵਿੱਚ ਹੀ ਮੈਨੂੰ ਆਪਣੇ ਚਰਨਾਂ ਨਾਲ ਮਿਲਾ ਲਿਆ ਹੈ। ਆਓ ਅੰਦਰੋਂ ਜੁੜਿਆ ਕਰੀਏ, ਸੁਰਤ ਨੂੰ ਉੱਚਾ ਕਰੀਏ, ਜਦੋਂ ਸੁਰਤ ਨੂੰ ਉੱਚਾ ਕਰ ਲਵਾਂਗੇ ਨਾ, ਫਿਰ ਉਹ ਉੱਚੇ ਵਾਹਿਗੁਰੂ ਦੇ ਉੱਚੇ ਗੁਣਾਂ ਦੇ ਅਸੀਂ ਧਾਰਨੀ ਹੋ ਜਾਵਾਂਗੇ। ਮਹਾਰਾਜ ਜੀ ਨੇ ਕਹਿ ਦਿੱਤਾ ਪਾਤਸ਼ਾਹ ਜੀ ਨੇ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ, ਸਤਿਗੁਰੂ ਕਿਰਪਾ ਕਰਨ ਹੋਈਆਂ ਬੇਅੰਤ ਭੁੱਲਾਂ ਕਰ ਦੇਣੀਆਂ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਵਹਿਮਾਂ ਭਰਮਾਂ ਪਖੰਡਾਂ ਦਾ ਤਿਆਗ ਕਰੋ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ,
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।